ਹਨ।
ਸੀਤੋ, ਸੀਤੋ ਦਾ ਮਤਲਬ ਹੈ ਸੀਤੋ ਸੀਤਾ, ਸੀਤੋ ਸੀਤਾ ਦਾ ਮਤਲਬ ਸੀਤਾ ਪਰੋਤਾ ਹੋਇਆ। ਮਨ ਹਰ ਪਤੀ ਸੰਗ ਸੀਮਣਾ, ਉਹਨਾਂ ਨੇ ਆਪਣਾ ਮਨ ਭਗਤੀ ਨਾਲ, ਉਹਨਾਂ ਦਾ ਮਨ ਸੀਤਾ ਪਰੋਤਾ ਹੋਇਆ ਹੁੰਦਾ ਹੈ। ਮਹਿਮਾ ਮਾਹੇ ਦਾ ਮਤਲਬ ਪ੍ਰਭੂ ਦੀ ਵਡਿਆਈ ਵਿੱਚ। ਤਿੱਥੈ ਉਸ ਕਰਮ ਖੰਡ ਵਿੱਚ ਅਭਿਆਸੀਆਂ ਦਾ ਉਨਮਨੀ ਮਨ ਪ੍ਰਭੂ ਦੀ ਵਡਿਆਈ ਸਿਫਤ ਸਲਾਹ ਵਿੱਚ ਸੀਤਾ ਪਰੋਤਾ ਹੋਇਆ ਹੁੰਦਾ ਹੈ। ਤਾਂ ਕਿ ਰੂਪ ਨਾ ਕਥਨੇ ਜਾਹੇ, ਉਹਨਾਂ ਦੇ ਫਿਰ ਨੂਰੀ ਰੂਪ ਅਤੇ ਆਤਮ ਬਲ ਵਾਲੇ ਐਨ ਪ੍ਰਚੰਡ ਤੇਜ ਤੇਜਸਵੀ ਰੂਪ ਜਿਹੜੇ ਨੇ ਬਿਆਨ ਨਹੀਂ ਕੀਤੇ ਜਾ ਸਕਦੇ। ਨਾ ਉਹ ਮਰਹੇ ਨਾ ਠਾਗੇ ਜਾਹੇ, ਜਿਹੜੇ ਗਿਆਨ ਖੰਡ ਵਿੱਚ ਪ੍ਰਵੇਸ਼ ਕਰਦੇ ਨੇ ਨਾ ਮਰਦੇ ਨੇ ਅਤੇ ਨਾ ਠੱਗੇ ਜਾ ਸਕਦੇ। ਕਰਮ ਖੰਡ ਉਹ ਨਾ ਮਰਦੇ ਨੇ ਨਾ ਠੱਗੇ ਜਾ। ਹਜ਼ੂਰ ਕਹਿੰਦੇ ਨੇ ਉਹਨਾਂ ਕੋਲ ਵਸਤੂ ਉਹ ਹੈ ਜਿਨ੍ਹਾਂ ਨੂੰ ਉਚੱਕਾ ਨੇੜੇ ਨਹੀਂ ਆ ਸਕਦਾ। ਠੱਗੇ ਤਾਂ ਜਾਣ ਜੇ ਉਹ ਧੋਖੇ ਵਿੱਚ ਆ ਸਕਣ, ਜੇ ਉਹ ਸੌਂ ਜਾਣ, ਬੇਖਬਰ ਹੋ ਜਾਣ, ਗਾਫਲ ਹੋ ਜਾਣ। ਹਜ਼ੂਰ ਕਹਿੰਦੇ ਨਹੀਂ, ਉਹਨਾਂ ਦੇ ਵਿੱਚ ਤਾਂ ਰਾਮ ਭਰਪੂਰ ਹੈ, ਰਾਮ ਨਾਲ ਇੱਕਮਿਕ ਹੋਏ ਹੋਏ ਨੇ। ਇਸ ਲਈ ਹੁਣ ਮਰਨਾ ਅਤੇ ਠੱਗੇ ਜਾਣਾ ਇਹ ਉਹਨਾਂ ਵਾਸਤੇ ਨਹੀਂ ਰਿਹਾ। ਜਿਨ੍ਹਾਂ ਕੇ ਰਾਮ ਵਸਿਆ ਮਨ ਮਾਹੇ, ਉਹ ਜਿਨ੍ਹਾਂ ਦੇ ਮਨ ਵਿੱਚ ਰਾਮ ਵਸਿਆ ਹੁੰਦਾ ਹੈ, ਨਾ ਉਹ ਮਰਦੇ ਨੇ ਨਾ ਠੱਗੇ ਜਾਂਦੇ ਨੇ। ਦੁਨੀਆਂ ਉੱਤੇ ਵੀ ਠੱਗੇ ਹੋ ਜਾਂਦੇ ਨੇ, ਇਸ ਕਰਮ ਭੂਮੀ ਵਿੱਚ ਵੀ, ਜਿਨ੍ਹਾਂ ਦੇ ਮਨ ਵਿੱਚ ਰਾਮ ਨਹੀਂ ਵਸਿਆ ਹੁੰਦਾ। ਕਿਉਂ? ਕਿ ਕਾਮ ਕ੍ਰੋਧ ਲੋਭ ਮੋਹੰਕਾਰ ਉੱਥੇ ਹੀ ਆ ਕੇ ਡਾਕਾ ਮਾਰਦੇ ਨੇ ਜਿੱਥੇ ਕੋਈ ਸੁੱਤਾ ਹੋ। ਸਾਰੀ ਉਮਰ ਉਹ ਚੇਤਨ ਰਹਿੰਦੇ ਨੇ, ਗਾਫਲ ਨਹੀਂ ਹੁੰਦੇ, ਇਸ ਲਈ ਇੱਥੇ ਵੀ ਨਹੀਂ ਠੱਗੇ ਜਾਂਦੇ। ਪਰ ਹੁਣ ਉੱਥੇ ਜਾ ਕੇ ਅਤੇ ਠੱਗੇ ਜਾਣ ਦਾ ਅਤੇ ਮਰਨ ਦਾ ਇਹ ਤੌਖਲਾ ਹੀ ਖਤਮ ਹੋ ਗਿਆ। ਤਿੱਥੇ ਭਗਤ ਵਸੈ ਕੇ ਲੋ, ਉੱਥੇ ਫਿਰ ਕਈ ਬ੍ਰਹਿਮੰਡਾਂ ਦੇ ਭਗਤ ਆ ਕੇ ਵਸਦੇ ਨੇ, ਅਤੇ ਭਗਤਾਂ ਦੇ ਉੱਥੇ ਕਈ ਮੰਡਲ ਨੇ, ਕਈ ਲੋਕ ਨੇ। ਭਗਤ ਹੁਣ ਬ੍ਰਹਿਮੰਡ ਇੱਕ ਤਰੀ ਨਾ, ਸਾਰਿਆਂ ਬ੍ਰਹਿਮੰਡਾਂ ਦੇ ਭਗਤ ਉੱਥੇ ਕਰਮਖੰਡ ਵਿੱਚ ਆ ਕੇ ਪ੍ਰਵੇਸ਼ ਕਰਦੇ ਨੇ, ਔਰ ਉੱਥੇ ਭਗਤਾਂ ਦੇ ਨਿਚਲ ਆਸਣ ਬੇਸ਼ੁਮਾਰ, ਉਹਨਾਂ ਦੇ ਕਈ ਲੋਕ ਉੱਥੇ ਵਸਦੇ ਨੇ। ਮਹਾਰਾਜ ਨੇ ਕਿਹਾ ਸੀ ਭਈ ਜਗ ਮੈਂ ਉੱਤਮ ਕਾਂਢੀਏ ਵਿਰਲੇ ਕਈ ਕੇ ਹੈਣ ਤੇ ਵਿਰਲੇ। ਪਰ ਉਹ ਜਿਹੜੇ ਵਿਰਲੇ ਵੀ ਨੇ ਨਾ, ਉਹ ਵੀ ਕਰੋੜਾਂ ਨੇ। ਕਈ ਕੋਟ ਨਾਮ ਰਸ ਪੀਵੇ, ਅਮਰ ਪਏ ਸਦ ਸਦ ਹੀ ਜੀਵੇ। ਹਜ਼ੂਰ ਕਹਿੰਦੇ ਨੇ ਹੈਣ ਵਿਰਲੇ ਪਰ ਉਹ ਵੀ ਕਰੋੜਾਂ 'ਚ ਨੇ, ਤਾਂ ਹੀ ਇਹ ਤਾਂ ਦੁਨੀਆ ਕਾਇਮ ਹੈ। ਤਾਂ ਹਜ਼ੂਰ ਕਹਿੰਦੇ ਨੇ ਤਿੱਥੇ ਭਗਤ ਵਸੈ ਕੇ ਲੋ, ਕਈ ਬ੍ਰਹਿਮੰਡਾਂ ਦੇ ਔਰ ਕਈ ਬ੍ਰਹਿਮੰਡ ਭਗਤਾਂ ਦੇ ਉੱਥੇ ਵਸਦੇ ਨੇ। ਕਰੇ ਆਨੰਦ ਸੱਚਾ ਮਨ ਸੋਏ, ਉਹ ਆਨੰਦ ਕਰਦੇ ਨੇ ਕਿਉਂਕਿ ਉਹਨਾਂ ਦੇ ਮਨ ਵਿੱਚ ਸੱਚਾ ਵਸਦਾ। ਇਹ ਆਨੰਦ ਲਫਜ਼ ਜਿਹੜਾ ਨਾ, ਇਹਦੇ ਸਮ ਅਰਥੀ ਲਫਜ਼ ਕੋਈ ਬੋਲੀ ਵਿੱਚ ਨਹੀਂ ਮਿਲਿਆ। ਆਨੰਦ ਕੀ ਹੈ ਕਿਹਨੂੰ ਪੁੱਛੋ ਜੀ ਕੀ ਹਾਲ ਹੈ, ਕਹਿੰਦੇ ਬੜਾ ਆਨੰਦ ਆ। ਅਤੇ ਧੰਨ ਗੁਰੂ ਅਮਰਦਾਸ, ਉਹਨਾਂ ਨੇ ਸਾਨੂੰ ਵੇਖਿਆ ਵੀ ਇਹਨਾਂ ਨੂੰ ਆਨੰਦ ਨਹੀਂ ਹੋਇਆ, ਪਰ ਕਹਿੰਦੇ ਨੇ ਸਾਰੇ। ਹਜ਼ੂਰ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੇ, ਸਾਰੀ ਦੁਨੀਆ ਕਹਿੰਦੀ ਜੀ ਆਨੰਦ ਹੈ ਆਨੰਦ ਹੈ। ਹਜ਼ੂਰ ਕਹਿੰਦੇ ਨੇ ਆਨੰਦ ਗੁਰਤੇ ਜਾਣੇ, ਜਾਣਿਆ ਆਨੰਦ ਸਦਾ ਗੁਰਤੇ, ਕਿਰਪਾ ਕਰੇ ਪਿਆਰਿਆ ਕਰ ਕਿਰਪਾ, ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਹਜ਼ੂਰ ਕਹਿੰਦੇ ਨੇ ਆਨੰਦ ਦੀ ਪਰਿਭਾਸ਼ਾ ਮੈਂ ਤੁਹਾਨੂੰ ਦੱਸਣਾ। ਪਹਿਲੇ ਇਹ ਕਰ ਕਿਰਪਾ ਕਿਲ ਵਿਖ ਕੱਟੇ, ਪਾਪ ਕੱਟੇ ਗਏ, ਆਪਣੇ ਆਪ ਕੱਟੇ ਨਹੀਂ ਜਾਣੇ, ਜਿਹਨੂੰ ਗੁਰੂ ਨੇ ਬਖਸ਼ਿਸ਼ ਕੀਤੀ ਹੈ ਉਹ ਗੁਰੂ ਦੀ ਕਿਰਪਾ ਕਰਕੇ, ਕਰ ਕਿਰਪਾ ਕਿਲ ਵਿਖ ਕੱਟੇ, ਫਿਰ ਜੀ ਗਿਆਨ ਅੰਜਨ ਸਾਰਿਆ, ਉਹਨਾਂ ਨੂੰ ਗਿਆਨ ਦਾ ਸੁਰਮਾ ਮਿਲ ਗਿਆ। ਫਿਰ ਅੰਦਰੋਂ ਜਿਨ ਕਾ ਮੋਹ ਟੁੱਟਾ, ਹਜ਼ੂਰ ਨੇ ਕਿਹਾ ਅੰਦਰੋਂ, ਹੁਣ ਅਸੀਂ ਕਹਿੰਦੇ ਸਾਡਾ ਮੋਹ ਟੁੱਟ ਗਿਆ, ਪਰ ਜਦੋਂ ਸਾਡੇ ਬੱਚੇ ਨੂੰ ਕੰਡਾ ਚੁਭਦਾ ਅਸੀਂ ਇੱਥੇ ਤੜਫ ਉੱਠਦੇ ਹਾਂ ਕਿਉਂਕਿ ਅੰਦਰੋਂ ਨਹੀਂ ਟੁੱਟਾ। ਹਜ਼ੂਰ ਕਹਿੰਦੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ, ਜਦੋਂ ਅੰਦਰੋਂ ਮੋਹ ਟੁੱਟ ਗਿਆ ਉਹਨਾਂ ਦਾ ਫਿਰ ਜਿਹੜਾ ਚੱਜ ਆਚਾਰ ਹੈ, ਉਹਨਾਂ ਦਾ ਜਿਹੜਾ ਚਲਨ ਹੈ, ਉਹਨਾਂ ਦਾ ਜ਼ਿੰਦਗੀ ਦਾ ਤੌਰ ਤਰੀਕਾ ਉਹ ਸੱਚੇ ਨੇ ਸਵਾਰ ਸ਼ਿੰਗਾਰ ਦਿੱਤਾ। ਇਹ ਹੈ ਨਾਨਕ ਕਹੇ ਨਾਨਕ ਇਹੋ ਆਨੰਦ, ਆਨੰਦ ਕਾਕਾ ਇਹ ਹੈ। ਹਜ਼ੂਰ ਕਹਿੰਦੇ ਨੇ ਉੱਥੇ ਉਹਨਾਂ ਦੇ ਮਨ ਵਿੱਚ ਸੱਚਾ ਹੁੰਦਾ ਹੈ ਅਤੇ ਉਹ ਆਨੰਦ ਕਰਦੇ ਨੇ। ਹੁਣ ਅੱਗੇ ਸ਼ੁਰੂ ਹੁੰਦਾ ਸੱਚਖੰਡ, ਅਤੇ ਇੱਕ ਗੱਲ ਭਾਈ ਸਾਹਿਬ ਨੇ ਉੱਥੇ ਇੱਕ ਗੱਲ ਵਿਲੱਖਣ ਲਿਖੀ ਹੈ, ਔਰ ਇਹ ਉਹੀ ਲਿਖੇਗਾ ਜਿਹੜਾ ਪ੍ਰਵੇਸ਼ ਕੀਤਾ, ਜਿਹਨੂੰ ਪ੍ਰਵੇਸ਼ ਗੁਰੂ ਦੀ ਕਿਰਪਾ ਦੁਆਰਾ ਮਿਲਿਆ। ਭਾਈ ਸਾਹਿਬ ਕਹਿੰਦੇ ਨੇ ਵੀ ਸੱਚਖੰਡ ਦੀ ਅਤੇ ਕਰਮਖੰਡ ਦੀ ਪੌੜੀ ਇੱਕ ਹੈ, ਖੰਡ ਦੋ ਨੇ ਪੌੜੀ ਇੱਕ ਹੈ। ਕਿਉਂ ਇੱਕ ਹੈ? ਕਿ ਸੱਚਖੰਡ ਦੀ ਅਤੇ ਕਰਮਖੰਡ ਦੀ ਡਿਉੜੀ ਸਾਂਝੀ ਹੈ। ਹਜ਼ੂਰ ਕਹਿੰਦੇ ਨੇ ਖੰਡ ਦੋ ਨੇ ਪੌੜੀ ਇੱਕ ਹੈ, ਇਸ ਲਈ ਇਹਨਾਂ ਦੀ ਡਿਉੜੀ ਸਾਂਝੀ। ਹਜ਼ੂਰ ਕਹਿੰਦੇ ਨੇ ਸੱਚਖੰਡ ਵਸੈ ਨਿਰੰਕਾਰ, ਸਿੱਧੀ ਗੱਲ ਆਈ ਜੀ। ਹੁਣ ਮਿਲਾਪ ਦੀ ਘੜੀ ਆ ਗਈ, ਸੱਚਖੰਡ ਦੇ ਵਿੱਚ ਨਿਰੰਕਾਰ ਵਸਦਾ। ਹੁਣ ਇੱਥੇ ਸਾਨੂੰ ਵਾਰ ਵਾਰ ਇਹ ਗੱਲਾਂ ਆਉਂਦੀਆਂ ਨੇ ਜੀ, ਨਿਰੰਕਾਰ ਵਸਦਾ। ਨਿਰੰਕਾਰ ਦਾ ਮਤਲਬ ਨਿਰਆਕਾਰ, ਜਿਹਦਾ ਆਕਾਰ ਹੀ ਕੋਈ ਨਹੀਂ, ਉਹ ਕਿਵੇਂ ਵਸਦਾ? ਸੱਚਖੰਡ ਕਿੱਥੇ ਹੋਇਆ? ਹਜ਼ੂਰ ਨੇ ਸਾਡਾ ਇਹ ਵੀ ਤੌਖਲਾ ਕੱਟਿਆ, ਸਾਨੂੰ ਇਹ ਵੀ ਸਮਝਾਇਆ ਵੀ ਸੱਚਖੰਡ ਕਿਹੜਾ ਹੈ, ਜਿੱਥੇ ਸੱਚ ਵਰਤਦਾ। ਆਇਆ ਨਾ ਕਿੱਥੇ ਜੀ? ਉੱਥੇ ਸੱਚ ਵਰਤਦਾ ਕਿੱਥੇ ਜੀ? ਉੱਥੇ ਅੰਮ੍ਰਿਤ ਵੰਡੀਐ ਸੁਖੀਆ ਹਰ ਕਰਨੇ, ਜਮ ਕੇ ਪੰਥ ਨਾ ਪਾਈਐ ਹੈ ਫਿਰ ਨਾ ਹੀ ਮਰਨੇ। ਹਜ਼ੂਰ ਨੇ ਇਹ ਵੀ ਗੱਲ ਕਹੀ, ਉੱਥੇ ਕਿਉਂਕਿ ਅੰਮ੍ਰਿਤ ਵੰਡੀਂਦਾ, ਗੁਰੂ ਬੈਠਾ ਹੈ, ਧੰਨ ਗੁਰੂ ਗ੍ਰੰਥ ਸਾਹਿਬ, ਉਹ ਅੰਮ੍ਰਿਤ ਬਾਣੀ ਵੰਡਦਾ। ਗੁਰੂ ਕੇ ਸਿੱਖ ਬਾਣੀ ਉਚਰੈ ਸੰਤ ਜਨ, ਅਮਿਓ ਚੱਲੇ ਚਰਣੇ। ਹਜ਼ੂਰ ਕਹਿੰਦੇ ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ। ਉੱਥੇ ਜਿੱਥੇ ਸਤਿਗੁਰੂ ਦਾ ਵਾਸ ਹੈ, ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ, ਉੱਥੇ ਸੱਚ ਵਰਤਦਾ ਕਿਉਂਕਿ ਉੱਥੇ ਸੱਚਖੰਡ ਹੈ। ਅਤੇ ਜਿੱਥੇ ਸੱਚ ਹੀ ਵਰਤਦਾ, ਕੂੜ ਵਰਤਦਾ ਹੀ ਨਹੀਂ, ਉਹ ਸੱਚਖੰਡ ਹੈ। ਅਸੀਂ ਤਾਂ ਹੀ ਇਹਨੂੰ ਸੱਚਖੰਡ ਕਹਿੰਦੇ ਹਾਂ, 24 ਘੰਟੇ ਸੱਚ ਹੀ ਸੱਚ ਹੈ। ਜਿਹੜੇ ਹਿਰਦੇ ਵਿੱਚ ਕੂੜ ਨਿਕਲ ਜਾਏ ਅਤੇ ਸੱਚ ਆ ਜਾਏ, ਉਹ ਹਿਰਦਾ ਵੀ ਸੱਚਖੰਡ ਬਣ ਜਾਂਦਾ, ਔਰ ਹਿਰਦੇ ਵਿੱਚ ਹੀ ਸੱਚਖੰਡ ਨਿਰੰਕਾਰ ਦੇ ਦਰਸ਼ਨ ਹੋ ਜਾਂਦੇ ਨੇ। ਤਾਂ ਹਜ਼ੂਰ ਕਹਿੰਦੇ ਨੇ ਵੀ ਉਹ ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ, ਆਕਾਰ ਦਾ ਮਤਲਬ ਜਿਸ ਦਾ ਕੋਈ ਪੰਜ ਭੂਤਕੀ ਆਕਾਰ ਨਹੀਂ, ਮਾਦੀ ਆਕਾਰ ਮਟੀਰੀਅਲ ਫੋਰਮੇਸ਼ਨ ਕੋਈ ਨਹੀਂ, ਉਹ ਵਸਦਾ ਸੱਚ ਦੇ ਖੰਡ ਵਿੱਚ ਜਿੱਥੇ ਨਿਰੋਲ ਸੱਚ। ਕਰ ਕਰ ਵਿਖ ਹੈ ਨਦਰ ਨਿਹਾਲ, ਉਹ ਫਿਰ ਨਿਹਾਲਵੀਂ ਨਦਰ, ਨਿਹਾਲ ਕਰਨ ਵਾਲੀ, ਕਿਰਤਾਰਥ ਕਰਨ ਵਾਲੀ ਨਜ਼ਰ ਨਾਲ ਆਪਣੇ ਸਚਿਆਰਥੀ ਰੂਹਾਂ ਨੂੰ ਨਿਹਾਲਵੀਂ ਨਜ਼ਰ ਨਾਲ ਵੇਖਦਾ, ਅਤੇ ਨਿਹਾਲਵੀਂ ਨਜ਼ਰ ਨਾਲ ਵੇਖ ਕੇ ਨਿਹਾਲ ਹੀ ਕਰ ਦਿੰਦਾ। ਤਿੱਥੇ ਖੰਡ ਮੰਡਲ ਵਰ ਪੰਡ, ਉੱਥੇ ਸੱਚਖੰਡ ਵਿੱਚ ਜਾ ਕੇ ਅਭਿਆਸੀ ਕੀ ਵੇਖਦਾ? ਇੱਕ ਖੰਡ ਇੱਕ ਬ੍ਰਹਿਮੰਡ, ਇੱਥੇ ਤਾਂ ਬ੍ਰਹਿਮੰਡ ਹੀ ਬ੍ਰਹਿਮੰਡ, ਕੋਟ ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ, ਹੁਣ ਫਿਰ ਕਰੋੜਾਂ ਬ੍ਰਹਿਮੰਡਾਂ ਦਾ ਉੱਥੇ ਵਿਰਾਟ ਰੂਪ ਦਿਸਦਾ। ਤਿੱਥੇ ਖੰਡ ਮੰਡਲ ਵਰ ਪੰਡ, ਵਰ ਪੰਡ ਕਹਿੰਦੇ ਨੇ ਬ੍ਰਹਿਮੰਡ ਨੂੰ, ਮੰਡਲ ਅਤੇ ਖੰਡ ਜਿਹੜੇ ਨੇ ਇਹ ਉਹਦੇ ਹਿੱਸੇ ਨੇ। ਅਦੂਤ ਕਹਿੰਦੇ ਉੱਥੇ ਕਈ ਬ੍ਰਹਿਮੰਡ ਨੇ, ਕਈ ਉਹਨਾਂ ਦੇ ਮੰਡਲ ਨੇ, ਕਈ ਖੰਡ ਨੇ। ਜੇ ਕੋ ਕਥੈ ਤਾਂ ਅੰਤ ਨਾ ਅੰਤ, ਜੇ ਕੋਈ ਕਹੇ ਕਿ ਮੈਂ ਇਹਨਾਂ ਨੂੰ ਬਿਆਨ ਕਰ ਸਕਾਂ, ਹਜ਼ੂਰ ਕਹਿੰਦੇ ਨੇ ਉਹਨਾਂ ਦਾ ਅੰਤ ਨਹੀਂ, ਉਹ ਬੇਅੰਤ ਹੀ ਬੇਅੰਤ ਨੇ। ਤਿੱਥੇ ਲੋ ਲੋ ਆਕਾਰ, ਉੱਥੇ ਸੱਚਖੰਡ ਵਿੱਚ ਕਈ ਦਿਵ ਲੋਕ ਨੇ। ਇਹ ਜਿਹੜੇ ਉੱਥੋਂ ਦੇ ਲੋਕ ਨੇ ਨਾ, ਹੁਣ ਸੱਚਖੰਡ ਦੇ ਵਿੱਚ ਇੱਕ ਤਾਂ ਇਹ ਵਰਤਾਰਾ ਦਿਸਦਾ ਹੈ ਮਟੀਰੀਅਲ ਬ੍ਰਹਿਮੰਡਾਂ ਦਾ, ਦੂਸਰਾ ਸੱਚਖੰਡ ਦੇ ਵਿੱਚ ਕਈ ਦਿਵ ਮੰਡਲ ਨੇ, ਦਿਵ ਬ੍ਰਹਿਮੰਡ ਨੇ ਜਿੱਥੇ ਭਗਤਾਂ ਦਾ ਵਾਸ ਹੈ, ਜਿਹੜੇ ਅਕਾਲ ਪੁਰਖ ਵਿੱਚ ਵਸਦੇ ਵੀ ਨੇ, ਲੇਕਿਨ ਉਹਨਾਂ ਦੀ ਆਪਣੀ ਆਭਾ ਵੀ ਵੱਖਰੀ ਹੈ। ਭਾਈ ਸਾਹਿਬ ਨੇ ਜਿਹੜੀ ਪੁਸਤਕ ਲਿਖੀ ਹੈ ਨਾ ਸੱਚਖੰਡ ਦਰਸ਼ਨ, ਜੇ ਜ਼ਿਆਦਾ ਡਿਟੇਲ ਵਿੱਚ ਕੋਈ ਇਹਨਾਂ ਖੰਡਾਂ ਬਾਰੇ ਆਨੰਦ ਲੈਣ ਦਾ ਕਿਸੇ ਨੂੰ ਚਾਹ ਹੋਵੇ, ਉਹਦੇ ਵਿੱਚ ਉਹਨਾਂ ਨੇ ਗੁਰਬਾਣੀ ਦੇ ਸਾਰੇ, ਭਗਤ ਰਵਿਦਾਸ ਨੇ ਕਿਹਾ ਸੀ ਨਾ, ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਉ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸਵਾਲ। ਸਾਰੀਆਂ ਗੱਲਾਂ ਦਾ ਉੱਥੇ ਉੱਥੇ ਸੀ, ਮਹਿਲਮ ਮਹਿਰ ਨਾ ਕੋ ਅਟਕਾਵੇ, ਤਿਉਂ ਤਿਉਂ ਸਹਿਲ ਕਰੇ ਜੋ ਪਾਵੇ, ਮਹਿਰਮ ਮਹਿਲ ਨਾ ਕੋ ਅਟਕਾਵੇ। ਉੱਥੇ ਭਗਤ ਜਿਹੜੇ ਨੇ ਕਰਤਾ ਪੁਰਖ ਦੇ ਸਨਮੁਖ ਹੋ ਕੇ, ਕਰਤਾ ਪੁਰਖ ਨਾਲ ਇੱਕ ਮਿੱਕ ਵੀ ਨੇ, ਪਰ ਉਹਨਾਂ ਦੀ ਆਪਣੀ ਹੋਂਦ ਵੀ ਹੈ। ਐਵੇਂ ਨਹੀਂ, ਗੁਰੂ ਮਹਾਰਾਜ ਨੇ ਕਿਹਾ ਸੀ, ਮੈਂ ਤਪ ਕਰਦਾ ਸਾਂ ਦਵੈਤੇ ਏਕ ਰੂਪ ਹੋਏ ਗਏ। ਜਦੋਂ ਇੱਕ ਰੂਪ ਹੋਏ ਗਿਆ, ਫਿਰ ਮੈਨੂੰ ਕਰਤਾ ਪੁਰਖ ਨੇ ਕਿਹਾ, ਚੱਲ ਬੇਟਾ ਸੰਸਾਰ 'ਤੇ ਭੇਜਣਾ। ਇਸ ਲਈ ਕਰਤਾ ਪੁਰਖ ਜਾਣੇ, ਉਹ ਆਪਣੇ ਭਗਤਾਂ ਨੂੰ ਕਮਿਸ਼ਨ ਕਰਕੇ, ਉਹਨਾਂ ਦੀ ਜਨਮ ਮਰਨ ਦਾ ਗੇੜ ਤਾਂ ਕੱਟਿਆ ਗਿਆ, ਉਹ ਆਪਣੇ ਕਿਸੇ ਕਰਮ ਦੇ ਪ੍ਰਤੀਕਰਮ ਕਰਕੇ ਜੂਨਾਂ 'ਚ ਨਹੀਂ ਆਉਂਦੇ। ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਇਹ ਕਰਤਾ ਪੁਰਖ ਜਾਣੇ ਉਹਦੀ ਲੀਲਾ ਉੱਥੇ ਕੀ ਹੈ। ਹਜ਼ੂਰ ਕਹਿੰਦੇ ਨੇ, ਉਹ ਤਿੱਥੇ ਲੋ ਆਕਾਰ, ਉੱਥੇ ਕਈ ਦਿਬ ਲੋ ਅਤੇ ਕਈ ਆਕਾਰ ਨੇ। ਜਿਵ ਜਿਵ ਹੁਕਮ ਤਿਵੇ ਤਿਵਕਾਰ, ਜਿਵੇਂ ਜਿਵੇਂ ਨਿਰੰਕਾਰ ਦਾ ਹੁਕਮ ਹੁੰਦਾ ਹੈ, ਤਿਵੇਂ ਤਿਵੇਂ ਸੱਚਖੰਡ ਵਿੱਚ ਕਾਰ ਚੱਲਦੀ ਹੈ। ਵੇਖੈ ਵਿਗਸੈ ਕਰ ਵਿਚਾਰ। ਹੁਣ ਨਿਰੰਕਾਰ ਪ੍ਰਭੂ ਜਿਹੜਾ ਹੈ, ਉਹ ਆਪਣੀ ਕੁਦਰਤ ਦੇ ਰਚਨਾ ਦੇ ਪਸਾਰੇ ਅਤੇ ਵਰਤਾਰੇ ਨੂੰ ਵੇਖ ਵੇਖ ਕੇ ਵਿਗਸਦਾ ਹੈ, ਅਤੇ ਜਿਹੜਾ ਅਭਿਆਸੀ ਹੈ ਉਹ ਸੱਚਖੰਡ ਦੇ ਵਰਤਾਰੇ ਅਤੇ ਉਹਨੂੰ ਵੇਖ ਕੇ ਵਿਗਸਦਾ ਹੈ। ਕਰਤਾ ਪੁਰਖ ਵੀ ਵਿਗਸਦਾ ਹੈ, ਅਭਿਆਸੀ ਵੀ ਵਿਗਸਦਾ ਹੈ, ਉਸ ਅਨੁਪਮ ਨਜ਼ਾਰੇ ਨੂੰ ਵੇਖ ਕੇ। ਨਾਨਕ ਕਥਨਾ ਕਰੜਾ ਸਾਰ। ਹਜ਼ੂਰ ਕਹਿੰਦੇ ਨੇ, ਐਵੇਂ ਬਣਗੀ ਮਾਤਰ ਇਹ ਗੱਲ ਬਿਆਨ ਕੀਤੀ ਹੈ। ਜੇ ਕੋਈ ਕਹੇ ਭਈ ਸੱਚਖੰਡ ਦਾ ਵਰਤਾਰਾ ਕੋਈ ਬਿਆਨ ਕਰ ਸਕੇ, ਹਜ਼ੂਰ ਕਹਿੰਦੇ ਨੇ, ਇਹ ਕਥਨਾ ਕਹਿ ਸਕਣਾ, ਬਿਆਨ ਕਰ ਸਕਣਾ। ਕਰੜਾ ਅਤ ਕਰੜਾ, ਅਤ ਬਿਖਮ ਹੈ। ਸਾਰ, ਸਾਰ ਦਾ ਮਤਲਬ ਇਹ ਇੰਨਾ ਮੁਸ਼ਕਲ ਹੈ ਜਿੰਨਾ ਲੋਹੇ ਸਮਾਨ ਕਰੜਾ ਹੈ। ਅਤ ਕਰੜਾ ਲੋਹੇ ਗਿਣਿਆ ਗਿਆ। ਹਜ਼ੂਰ ਕਹਿੰਦੇ, ਜੇ ਲੋਹਾ ਕਰੜਾ, ਉਹਨੂੰ ਤੋੜਨਾ ਮਨੁੱਖ ਦੀ ਸਮਰੱਥਾ 'ਚ ਨਹੀਂ। ਇਸੇ ਤਰ੍ਹਾਂ ਹੀ ਸੱਚਖੰਡ ਦੇ ਵਰਤਾਰੇ ਨੂੰ ਬਿਆਨ ਕਰ ਸਕਣਾ ਮਨੁੱਖੀ ਮਨ ਦੀ ਮਨੁੱਖੀ ਸਮਰੱਥਾ ਦਾ ਇਹ ਵਿਸ਼ਾ ਨੇ। ਹਜ਼ੂਰ ਹੁਣ ਕਹਿੰਦੇ ਨੇ ਵੀ, ਜਤ ਪਹਾਰਾ ਕੱਲ ਸੱਤ ਵਜੇ ਪੁੱਲ ਚੁੱਕ ਦੀ ਖਿਮਾ ਕਰਨਾ। ਇਹ ਜਿਹੜੇ ਮੰਡਲ ਨੇ, ਇਹ ਨੇ ਸੂਖਮ ਮੰਡਲ। ਇਹ ਜਿਹੜਾ ਅਸੀਂ ਪੜ੍ਹ ਕੇ ਅਤੇ ਇਹਨਾਂ ਬਾਰੇ ਕੋਈ ਇਹਨਾਂ ਦਾ ਅਖਰੀ ਅਰਥ ਕਰਦੇ ਹਾਂ, ਔਰ ਫਿਰ ਅਖਰੀ ਅਰਥ ਕਰਨ ਲੱਗਿਆਂ ਵੀ ਸਾਨੂੰ ਸੋਝੀ ਪੂਰੀ ਨਹੀਂ, ਇਹਨਾਂ ਅੱਖਰਾਂ ਦੀ ਵੀ ਸੋਝੀ ਨਹੀਂ, ਅੱਖਰਾਂ ਦਾ ਵੀ ਪੂਰਾ ਬੋਧ ਨਹੀਂ। ਜਿਹੜੀ ਇਹਨਾਂ ਅੱਖਰਾਂ ਦੇ ਪਿੱਛੇ ਅਨੁਪਮ ਉਹ ਦਸ਼ਾ ਹੈ, ਅਨੁਪਮ ਆਕਾਰ ਹੈ, ਉਹਦਾ ਕਿਸੇ ਨੂੰ ਗਿਆਨ ਵੀ ਨਹੀਂ, ਅਤੇ ਉਹ ਆਦਮੀ ਇਹਨਾਂ ਬਾਰੇ ਮੇਰੇ ਵਰਗਾ ਤੁੱਛ ਬੁੱਧੀ ਵਾਲਾ ਆਦਮੀ ਕੁਛ ਕਵੇ, ਸੋ ਸੁਭਾਵਾਨ ਵੀ ਨਹੀਂ ਹੁੰਦਾ। ਮੈਂ ਤਾਂ ਸਿਰਫ ਸਬਕ ਸੁਣਾ ਰਿਹਾ ਆਪ ਨੂੰ, ਆਪ ਦਾ ਪੜ੍ਹਾਇਆ ਹੋਇਆ। ਇਸ ਲਈ ਇਹਨਾਂ ਮੰਡਲਾਂ ਬਾਰੇ ਜਾਂ ਤਾਂ ਜਾਣੇ ਕਰਤਾ ਪੁਰਖ ਜਿੰਨੇ ਮੰਡਲ ਸਾਜੇ ਨੇ, ਜਾਂ ਜਾਣਨ ਉਹ ਸੁਭਾਗੇ ਜਿਨ੍ਹਾਂ ਨੇ ਕਮਾਈ ਕਰਕੇ ਆਪਣੀਆਂ ਰੂਹਾਂ ਨੂੰ ਕਰਤਾ ਪੁਰਖ ਨਾਲ ਇੱਕ ਮਿੱਕ ਕਰ ਲਿਆ, ਅਤੇ ਉਹ ਇਹਨਾਂ ਮੰਡਲਾਂ ਦੇ ਪ੍ਰਵੇਸ਼ ਕਰਕੇ ਇਹਨਾਂ ਦੇ ਨਜ਼ਾਰੇ ਮਾਣਦੇ ਨੇ, ਉਹ ਤਾਂ ਕੁਝ ਕਹਿ ਸਕਣ। ਇੱਥੇ ਕਹਿਵੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ ਭੁੱਲ ਚੁੱਕ ਦੀ ਕਰਿਓ ਖਿਮਾ। ਵਾਹਿਗੁਰੂ ਜੀ।
ਇਨ ਅੰਦਰ ਨਾਮ ਨਿਦਾਨ ਹੈ, ਗੁਰਬਾਣੀ ਵਿਚਾਰ। ਜਿਨ ਅੰਦਰ ਨਾਮ ਨਿਦਾਨ ਹੈ, ਗੁਰਬਾਣੀ ਵਿਚਾਰ। ਜਿਨ ਅੰਦਰ ਨਾਮ ਨਿਦਾਨ ਹੈ, ਅੰਦਰ ਨਾਮ ਨਿਧਾਨ ਹੈ। ਗੁਰਬਾਣੀ ਵਿਚਾਰ ਗੁਰਬਾਣੀ ਵਿਚਾਰ ਗੁਰਬਾਣੀ ਵਿਚਾਰ ਗੁਰਬਾਣੀ ਵਿਚਾਰ ਗੁਰਬਾਣੀ ਵਿਚਾਰ ਗੁਰਬਾਣੀ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਇਨਕੇ ਮੁਖ ਸਦ ਉਜਲੇ ਤਿਨਕੇ ਮੁਖ ਸਦ ਉਜਲੇ ਤਿਨਕੇ ਮੁਖ ਸਦ ਉਜਲੇ ਤਿਨਕੇ ਮੁਖ ਸਦ ਉਜਲੇ ਤਿਨਕੇ ਮੁਖ ਸਦ ਉਜਲੇ ਇੱਕ ਸੱਚੇ ਦਰਬਾਰ ਉਹ ਤਿਨਕੇ ਮੁਖ ਸਦ ਉਜਲੇ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵੀਸਰੈ 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 ਵਾਹਿਗੁਰੂ 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 ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵੀਸਰੈ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵੀਸਰੈ ਜੇ ਆਪ ਬਖਸ਼ੇ ਕਰਤਾਰ ਬਖਸ਼ੇ ਕਰਤਾਰ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੇ ਨਾਨਕ ਗੁਰਮੁਖ ਮਿਲੇ ਨਾ ਵਿਛੜੇ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਗੁਰਮੁਖ ਮਿਲੇ ਨਾ ਵਿਛੜੈ ਮਿਲੇ ਸਿਰਜਣ ਹਾਰ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਜਿਨ ਅੰਦਰ ਨਾਮ ਨਿਧਾਨ ਹੈ
ਗੁਰਬਾਣੀ ਵਿਚਾਰ
ਗੁਰਬਾਣੀ ਵਿਚਾਰ ਗੁਰਬਾਣੀ
ਵਿਚਾਰ
ਗੁਰਬਾਣੀ ਵਿਚਾਰ
I do. Thank you.